ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈ ਹੋ ਛੂਟਨ ਸਾਚੈ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਮ ਸੰਤ ਜਨੋ ਸੁਣ ਪਾਈ ਹੋ ਛੂਟਨ ਸਾਚੈ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਮ ਆਗੈ ਦਰਗਹਿ ਮੰਨੀ ਹੈ ਮਿਲੈ ਨਿਥਾਵੇਂ ਥਾਂ ਪਾਈ ਰੇ ਸਾਚੀ ਸਤਿਗੁਰ ਸੇਵਾ ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਪੇਵ ਰਹਾਉ ਸਤਿਗੁਰ ਵਿਟਹੁ ਵਾਰਿਆ ਜਿਨ ਦਿੱਤਾ ਸਚ ਨਾਉ ਅਨ ਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਓ ਸਾਸ ਗਿਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੇਵੜ ਅਵਰ ਨਾ ਦਿਸਈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣ ਤਾਸ ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਿਆ ਸਮਾਏ ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸ਼ਰਨਾਗਤੀ ਮਰੈ ਨਾ ਆਵੈ ਜਾਏ ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਿਆ ਸਮਾਏ ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸ਼ਰਨਾਗਤੀ ਮਰੈ ਨਾ ਆਵੈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਬਚਨ ਜੋ ਵਿਚਾਰ ਅਧੀਨ ਹੈ ਇਸ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਇਸ ਪਾਵਨ ਪਵਿੱਤਰ ਸ਼ਬਦ ਦਾ ਜੋ ਵਿਚਾਰ ਦਾ ਮਰਕਜ਼ ਹੈ ਜਾਂ ਵਿਚਾਰ ਦਾ ਧੁਰਾ ਹੈ ਉਹ ਇਸ ਅੰਮ੍ਰਿਤ ਬਚਨ ਦੇ ਰਹਾਉ ਵਾਲੀਆਂ ਤੁਕਾਂ ਨੇ। ਦਾਤਾਰ ਜੀ ਦਾ ਬਚਨ ਹੈ, ਭਾਈ ਰੇ ਸਾਚੀ ਸਤਿਗੁਰ ਸੇਵ, ਹੇ ਭਾਈ ਸਤਿਗੁਰੂ ਜੀ ਦੀ ਕੀਤੀ ਹੋਈ ਸੇਵਾ ਉਹ ਕਦੀ ਵੀ ਨਖੁੱਟਣ ਵਾਲੀ ਨਹੀਂ, ਨਾਲ ਨਿਭਣ ਵਾਲੀ ਹੈ ਅਤੇ ਜਿਸ ਉੱਪਰ ਸਤਿਗੁਰੂ ਜੀ ਤਰੁੱਠ ਪੈਣ, ਹਜ਼ੂਰ ਕਹਿੰਦੇ ਨੇ ਉਸ ਨੂੰ ਪੂਰਨ ਅਲੱਖ ਅਪੇਵ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਫਿਰ ਗੁਰੂ ਸਾਹਿਬ ਇਸ ਸ਼ਬਦ ਦੇ ਆਰੰਭ ਵਿੱਚ ਕੁਛ ਬਖਸ਼ਿਸ਼ ਕਰਦੇ ਨੇ ਕਿ ਜੇ ਕਿਸੇ ਨੇ ਬੰਧਨਾਂ ਤੋਂ ਮੁਕਤ ਹੋਣਾ ਹੈ ਤੇ ਬੰਧਨ ਮੁਕਤ ਕੇਵਲ ਪਰਮੇਸ਼ਵਰ ਦਾ ਨਾਮ ਹੈ। ਬੰਧਨਾਂ ਦੀ ਖਲਾਸੀ ਕਿਸੇ ਤੀਰਥ 'ਤੇ ਕਿਸੇ ਪਰਪੰਚੀ ਦੇ ਕੋਲ ਜਾ ਕੇ ਨਹੀਂ, ਜਿਸ ਨੇ ਭਾਵਨਾ ਨਾਲ ਗੁਰੂ ਕੇ ਚਰਨ ਸਰੇਵੇ ਨੇ ਉਸ ਲਈ ਤੀਰਥ ਪ੍ਰਭੂ ਕਾ ਨਾਮ ਹੈ ਅਤੇ ਇਹੋ ਜਿਹੇ ਗੁਰੂ ਭਗਤਾਂ ਨੂੰ ਪ੍ਰਭੂ ਦੀ ਦਰਗਾਹ ਵਿੱਚ ਮੰਨਿਆ ਜਾਂਦਾ ਹੈ ਅਤੇ ਪਰਮੇਸ਼ਵਰ ਦੇ ਘਰ ਵਿੱਚ ਜਿਸ ਨੂੰ ਢੋਈ ਨਾ ਮਿਲਦੀ ਹੋਵੇ, ਗੁਰੂ ਸੇਵਾ ਕਰਨ ਨਾਲ ਉਸ ਨਿਥਾਵੇ ਨੂੰ ਵੀ ਥਾਂ ਮਿਲ ਜਾਂਦੀ ਹੈ। ਬਾਕੀ ਜੋ ਸ਼ਬਦ ਦਾ ਹਿੱਸਾ ਹੈ ਉਹ ਪੂਰੇ ਗੁਰੂ ਦੀ ਉਪਮਾ ਔਰ ਪਰਮੇਸ਼ਵਰ ਦੇ ਚਰਨਾਂ ਵਿੱਚ ਬੇਨਤੀ ਹੈ। ਆਓ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕਰੀਏ, ਮਾਲਕ ਆਪ ਕਿਰਪਾ ਕਰਕੇ ਵਿੱਚ ਵਰਤੋ, ਅੰਦਰ ਦਾ ਟਿਕਾ ਭਾਵਨਾ ਸ਼ਰਧਾ ਔਰ ਅਕੀਦਤ ਦੇ ਨਾਲ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲਵੋ। ਸਾਧ ਸੰਗਤ ਆਸੀਸ ਬਖਸ਼ੋ ਔਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰਮਤਿ ਦੇ ਅੰਦਰ ਸੇਵਾ ਔਰ ਸਿਮਰਨ ਨੂੰ बहुत ज्यादा प्रधानता दिती गई है। सिखी आचरण दे दो थंब ने, एक नू आपां सेवा और दूसरे थंब नू आपां सिमरन कहने। जिमें थंब दे सहारे मकान जां बनाई हुई इमारत दी छत खलोती है, इन बिन इसे तरह सिमरन और सेवा दे सहारे सिख दे आत्मक जीवन दा महल खलोंदा है। दूसरी बेनती कि एक आदमी किसे नदी नू दरिया नू जां किसे पानी दे बहाव वाले बरसाती नाले नू पार करना चाहे, कश्ती विच बेड़ी विच बैठ के अपने हाथ विच चप्पू पकड़ के सिर्फ एक चप्पू नाल बेड़ी नू एक किनारे तो दूसरे किनारे लाण दा यतन करे, एक चप्पू नाल बेड़ी कदी भी एक किनारे तो दूसरे किनारे नहीं लगती। जिन्नी देर तक बेड़ी विच बैठा होया इंसान अपने दोनों हत्थां दे नाल चप्पू नहीं मारदा, खब्बे और सज्जे हत्थ विच पकड़े हुए चप्पू बेड़ी नू एक किनारे तो दूसरे किनारे ला देंदे ने, लहरां चीर के भी बेड़ी दूसरे किनारे जा पहुँच दिए। गुरमत अनुसार मनुखी जीवन दी नौका, मनुखी जीवन दी बेड़ी सिमरन और सेवा दे चप्पू नाल ही इस संसार दियां वासना दियां लहरां नू चीर के इस लोक तो अकाल दे घर तक सानू ले जा सकेगी। एक चप्पू नाल नहीं, सिमरन ते सेवा मनुखी जिंदगी दे दो चप्पू ने। ते जे मनुख ने अपनी जिंदगी दी इस नौका नू इस बेड़ी नू सचमुच सही अर्थां विच किसे किनारे ते ले जाना है, ते इसलिए लाजमी है कि सिमरन ते सेवा दे चप्पू नाल इस जिंदगी दी बेड़ी नू दरिया तो पार कर लवे। तीसरी उदाहरण फिर आपां बाणी वल आउंदे हां कि आप जी देखदे हो कि छोटे जे छोटे पंछी तो लैके वड्डे तो वड्डे आकार वाला जो पंछी है उसनू परमात्मा ने दो फर दिते ने, दो पंख दो खंभ दिते ने। जेकर पंछी दा एक खंभ एक पंख कट दिता जाए ते एक पंख ओदे शरीर दे नाल जुड़िया रहे कि एक खंभ नाल एक पंख दे नाल पंछी कदी आसमान विच उड़ारी मार सकेगा। जिस पंछी दा एक पंख कटिया गया खंभ कटिया गया ओ पंछी कदी भी आकाश दी उड़ारी नहीं मार सकेगा। पंछी नू आकाश विच परवाज लई पंछी नू आकाश विच उड़न लई दोनों खंभां दा होना अत जरूरी है। प्यारियो जिस मनुख ने आत्मक मंडल विच गुरमत अनुसार आत्मक मंडल विच रूहानियत दी उड़ारी मारनी है ते उस कोल सेवा ते सिमरन दे दो पंख होने अत जरूरी ने। एक पंख नाल एक खंभ नाल कदी भी पंछी आकाश दी उड़ारी नहीं मार सकेगा। फिर बेनती समझियो सिर्फ तीन प्रमाण दिते ने, कितना लाजमी है कि साड़ी मनुखी जिंदगी दे पार उतारे लई, इस बंधना तो मुक्त होन लई सेवा और सिमरन। पहली उदाहरण अर्ज कीती है कि इमारत दी छत खड़ी होवेगी जे तू दो थंब कायम रखेगा, ते जीवन दी नौका जिंदगी दी कश्ती एक किनारे तो दूसरे किनारे लगेगी जरूर, पर जे तू अपनी जिंदगी विच सेवा ते सिमरन दे दो चप्पू मारेगा, तेरी जिंदगी दा ए अंदर वाला पंखेरू, अंदर वाला पंछी आत्मक मंडलों का रस माणेगा, सुख माणेगा, जे इनू सेवा ते सिमरन दे दो खंभ लगे होणगे। गुरु ग्रंथ साहिब दी बाणी विचों कुछ प्रमाण अर्ज करने ने, क्योंकि सेवा दी बड़ी वड्डी महानता है गुरमत विच। ते देखो असी इत्थे कल्ला परोपकार शब्द भी नहीं वरतदे, असी सेवा शब्द वरतने हैं। पर उपकार शब्द दे विच भी पर बगानापन कई बार झलकदा है, पर उपकार मैं दूसरे लई ए कुछ कीता, पर सेवा दा अर्थ पर उपकार नहीं, सेवा दा अर्थ अपने अंदर दा मेरा फर्ज सी, मैं अपने इस फर्ज नूं अदा करन दा यतन कीता है। सतगुरु जी ने सेवा दी बड़ी वड्डी महानता दसी, ते कुछ गुरु ग्रंथ साहिब दे अमृत बचना विचों सी प्रमाण लए ने। इस घर दे अंदर तन दी सेवा भी प्रवान है, इस घर विच तन दी सेवा भी प्रवान है, ते इस घर दे अंदर मन दी सेवा भी प्रवान है। इसे करके असी तिन्ने शब्द वरतने हैं कि तन मन और धन गुरु नूं समर्पित कर दिता। तन दी सेवा, धन दी सेवा और तीसरी है मन दी सेवा। गुरु ग्रंथ साहिब जी दे अमृत बचना विचों कि सेवा साडे किवें बंधन कटेगी, किहड़े ढंग नाल सेवा करिए कि जिहदे उत्ते गुरु जी साडे ते त्रुट पै। हजूर दा एक अमृत बचन आउंदा है ते श्री राग दा ये शब्द है। मेरा ख्याल ये शब्द दी विचार आप जी श्रवण कर चुके हो। इस शब्द विच बाणी और सेवा, सिमरन और सेवा दोनों का जिक्र किया है, ते जेड़े अंदर दे बंधन ना कट्टे जा सकते ने ना टुटते ने, उन्हां बंधना नूं भी जे कट्टिया जा सकता है तो सिमरन ते सेवा दे शस्त्र नाल ही। ये शब्द प्रारंभ हुंदा है आ छल छलाई नह छलै, नह काओ कटारा कर सकै, ज्यों साहिब राखै त्यों रहै, इस लोभी का जियो तल पलै, बिन तेल दीवा क्यों जलै। पहला सिर्फ शब्द अर्ज कर देना, बाद विच असी इस शब्द दे अर्थ भाव वल जावांगे। बिन तेल दीवा क्यों जलै, रहाओ पोथी पुराण कमाइए, पाओ वटी इत तन पाइए, सच बुझन आन जलाइए, ये तेल दीवा इं जलै, कर चानन साहिब तौ मिले रहाओ दूजा। इत तन लागे बाणिया, सुख होवे सेव कमाणिया, सब दुनिया आवन जानिया, विच दुनिया सेव कमाइए, तां दरगह बैसन पाइए, अखीरले बचन ने कहो नानक बाह लुडाइए। इस शब्द नू थोड़ा जिहा आपां विचार जरूर लईए कि सेवा ते सिमरन दी कितनी वड्डी महानता है। हजूर ने पहला बचन कीता है अछल छलाई नह छलै। अछल दा अखरी अर्थ है जिस नू छलिया नहीं जा सकता, जिस नू कोई भी ठग नहीं सकता, छल नहीं सकता। नह छलै ਨਹੀਂ ਛਲੀ ਜਾ ਸਕਦੀ। ਹਜ਼ੂਰ ਕਹਿੰਦੇ ਨੇ ਜਿਸ ਮਾਇਆ ਨੇ ਸਾਰੇ ਸੰਸਾਰ ਨੂੰ ਛਲ ਲਿਆ, ਸਾਰੇ ਸੰਸਾਰ ਨੂੰ ਠੱਗ ਲਿਆ, ਕੋਈ ਵੀ ਦੁਨੀਆ ਦੀ ਤਾਕਤ ਸਿਆਣਪ ਉਸ ਨਾ ਛਲੀ ਜਾਣ ਵਾਲੀ ਮਾਇਆ ਨੂੰ ਨਹੀਂ ਛਲ ਸਕਦੀ, ਕਿਉਂਕਿ ਮਾਇਆ ਨੇ ਸਭ ਨੂੰ ਛਲਿਆ। ਗੁਰੂ ਸਾਹਿਬ ਨੇ ਬਾਣੀ ਵਿੱਚ ਬੇਅੰਤ ਪ੍ਰਮਾਣ ਦਿੱਤੇ ਨੇ, ਕਿਹੜਾ ਬੰਦਾ ਜਿਹੜਾ ਮਾਇਆ ਤੋਂ ਛਲਿਆ ਨਹੀਂ ਗਿਆ, ਠੱਗ ਕੇ ਲੈ ਗਈ, ਛਲ ਕੇ ਲੈ ਗਈ। ਹਾਂ, ਖੈਨ ਕਰੋੜਾਂ ਵਿੱਚੋਂ ਇਕਾਦ ਜਿਨ੍ਹਾਂ 'ਤੇ ਪੂਰੇ ਗੁਰੂ ਨੇ ਆਪਣਾ ਮਿਹਰ ਭਰਿਆ ਹੱਥ ਰੱਖਿਆ, ਉਹਨਾਂ ਨੂੰ ਠੱਗਣ ਵਾਸਤੇ, ਛਲਣ ਵਾਸਤੇ ਆਈ, ਪਰ ਉਹਨਾਂ ਨੇ ਇਸ ਮਾਇਆ ਨੂੰ ਜਿਹੜੀ ਛਲਣ ਆਈ ਉਹਨੂੰ ਆਪ ਛਲ ਲਿਆ। ਉਹਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ, ਕਬੀਰ ਸਾਹਿਬ ਦਾ ਬਚਨ ਆਉਂਦਾ, ਕਬੀਰ ਆਈ ਮੁਝੈ ਪੈ, ਮੇਰੇ ਕੋਲ ਆਈ ਮੈਨੂੰ ਛਲਣ ਲਈ, ਠੱਗਣ ਲਈ। ਕਬੀਰ ਆਈ ਮੁਝੈ ਪੈ, ਅਨਕ ਕਰੈ ਕਰ ਭੇਖ, ਹਮ ਰਾਖੇ ਗੁਰ ਆਪਣੇ ਉਨਕੀਨੋ ਆਦੇਸ਼। ਕਹਿੰਦੇ ਨੇ ਸਾਨੂੰ ਅਸੀਂ ਆਪ ਨਹੀਂ ਰਹੇ, ਸਾਨੂੰ ਸਾਡੇ ਪੂਰੇ ਗੁਰੂ ਨੇ ਕਿਰਪਾ ਕਰਕੇ ਸਿਰ 'ਤੇ ਮਿਹਰ ਭਰਿਆ, ਹੱਥ ਰੱਖ ਕੇ ਇਸ ਦੇ ਛਲਾਵੇ ਤੋਂ ਬਚਾ ਲਿਆ। ਪਰ ਆਈ ਬੜੇ ਭੇਖ ਧਾਰਨ ਕਰਕੇ, ਛਲਣ ਵਾਸਤੇ ਆਈ। ਅਤੇ ਮਾਇਆ ਛਲਣ ਦਾ ਮਤਲਬ ਇਹ ਹੈ ਕਿ ਜਦੋਂ ਸਾਡੇ ਅੰਦਰ ਦੇ ਨਾਮ ਵਿੱਚ ਤੋਟਾ ਆ ਜਾਏ, ਸਾਡੇ ਅੰਦਰ ਦੀ ਸੁਰਤ ਵਿੱਚ ਢਲਿਆਈ ਆ ਜਾਏ, ਸਾਡੇ ਅੰਦਰ ਦੇ ਨੇਮ ਵਿੱਚ ਕੁਤਾਹੀ ਆ ਜਾਏ, ਸਾਡੇ ਅੰਦਰ ਦਾ ਚਾਹ ਫਿੱਕਾ ਪੈਣ ਲੱਗ ਪਏ, ਸਾਡੇ ਅੰਦਰ ਦਾ ਰਸ ਜਿਹੜਾ ਉਹ ਬੇਰਸ ਹੋਣ ਲੱਗ ਪਵੇ, ਉਦੋਂ ਇੱਕ ਗੱਲ ਚੇਤੇ ਰੱਖਿਓ ਕਿ ਮਾਇਆ ਛਲਣ ਲੱਗ ਪਈ ਹੈ। ਫਿਰ ਬੇਨਤੀ ਮੇਰੀ ਸਮਝਿਓ, ਕਿਉਂਕਿ ਅਸੀਂ ਸ਼ਬਦ ਤਾਂ ਸਾਰੇ ਕਹੀ ਜਾਂਦੇ, ਮਾਇਆ ਕਿਵੇਂ ਛਲਦੀ ਹੈ? ਫਿਰ ਬੇਨਤੀ ਕਰਾਂ ਕਿ ਅੰਦਰ ਦੀ ਸੁਰਤ ਡਿੱਗਣ ਲੱਗ ਪਵੇ, ਅੰਦਰ ਦਾ ਰਸ ਫਿੱਕਾ ਪੈ ਜਾਏ, ਅੰਦਰ ਦਾ ਚਾਹ ਮਰਨ ਲੱਗ ਪਵੇ, ਅੰਦਰ ਦੀ ਭਾਵਨਾ ਵਿੱਚ ਸ਼ੰਕੇ ਉਪਜਣ ਲੱਗ ਪੈਣ, ਅੰਦਰ ਦੇ ਟਿਕਾ ਦੇ ਵਿੱਚ ਖਿੰਡਾ ਆ ਜਾਏ। ਬਸ ਉਸ ਦਿਨ ਇੱਕ ਗੱਲ ਚੇਤੇ ਰੱਖੀ ਕਿ ਜਿਸ ਤਰੀਕੇ ਨਾਲ ਵੀ ਉਹ ਖੰਡਾ ਆਇਆ, ਉਹ ਢੈਂਦੀ ਕਲਾ ਆਈ, ਸੱਚ ਜਾਣੀ ਉਹ ਮਾਇਆ ਦਾ ਰੂਪ ਹੀ ਹੈ। ਕਬੀਰ ਸਾਹਿਬ ਨੇ ਕਿਹਾ, ਕਬੀਰ ਆਈ ਮੁਝੈ ਪੈ, ਅਨ ਕਰੇ ਕਰ ਪੇਸ਼। ਕਹਿੰਦੇ ਨੇ ਬੜੇ ਪੇ ਕਰਕੇ ਆਈ, ਅਤੇ ਉਹ ਜੇ ਮੰਨ ਲਓ ਧਨ ਦੇ ਰੂਪ 'ਚ ਆਈ ਅਤੇ ਅੰਦਰ ਖਿੰਡ ਗਿਆ, ਜਬ ਕਛ ਪਾਵਤ ਤਬ ਗਰਭ ਕਰਤ ਹੈ, ਇਹਦਾ ਮਤਲਬ ਉਹ ਮਾਇਆ ਛਲਣ ਵਾਸਤੇ ਆ ਗਈ। ਤਨ ਦੇ ਰੂਪ ਵਿੱਚ ਛਲ ਸਕਦੀ ਹੈ, ਪੁੱਤਰ ਦੇ ਰੂਪ ਵਿੱਚ ਛਲ ਸਕਦੀ ਹੈ, ਕਾਮਨੀ ਦੇ ਰੂਪ ਵਿੱਚ ਛਲ ਸਕਦੀ ਹੈ, ਪਦਵੀ ਦੇ ਰੂਪ ਵਿੱਚ ਛਲ ਸਕਦੀ ਹੈ। ਗੁਰਮੁਖੋ ਸੱਚ ਜਾਣੋ ਕਿ ਕਈ ਵਾਰੀ ਸਿਮਰਨ ਦੇ ਰੂਪ ਵਿੱਚ ਵੀ ਛਲਣ ਦਾ ਯਤਨ ਕਰਦੀ ਹੈ। ਆਪਾਂ ਕਹਾਂਗੇ ਵੀ ਸਿਮਰਨ ਦੇ ਰੂਪ ਵਿੱਚ ਕਿਵੇਂ? ਬੰਦਾ ਜਪ ਤਪ ਸਿਮਰਨ ਕਰਦਾ, ਅਤੇ ਜਿਸ ਦਿਨ ਕਰਦਿਆਂ ਕਰਦਿਆਂ ਕਿਤੇ ਰੰਚਕ ਮਾਤਰੇ ਫੁਰਨਾ ਬਣਨ ਲੱਗ ਪੈਂਦਾ, ਹੁਣ ਤਾਂ ਆਪਣਾ ਅੰਦਰ ਬੜਾ ਟਿਕਣ ਲੱਗ ਪਿਆ, ਬੜਾ ਰਸ ਬਣਨ ਲੱਗ ਪਿਆ, ਸੱਚ ਜਾਣੋ ਕਿਤੇ ਉਸ ਸਿਮਰਨ ਦੀ ਵਿਰਲ ਵਿੱਚੋਂ ਵੀ ਤਾਂ ਨਹੀਂ ਕਿਤੇ ਛਲਣ ਦਾ ਯਤਨ ਵੀ ਕਰਦੀ। ਗੁਰੂ ਸਾਹਿਬ ਨੇ ਬਾਣੀ ਵਿੱਚ ਇਹ ਪ੍ਰਮਾਣ ਵੀ ਦਿੱਤੇ ਨੇ, ਕਹਿੰਦੇ ਨੇ ਬੜਾ ਮਾਰਗ ਬਿਖਮ ਹੈ, ਜਦੋਂ ਆਈ ਮੇਰੇ 'ਤੇ। ਕਬੀਰ ਸਾਹਿਬ ਕਹਿੰਦੇ ਨੇ ਬੜੇ ਰੂਪ ਧਾਰਨ ਕਰਕੇ ਆਈ, ਕਈ ਤਰ੍ਹਾਂ ਦੀਆਂ ਛਕਲਾਂ ਬਣਾ ਕੇ ਆਈ, ਕਈ ਤਰ੍ਹਾਂ ਦੇ ਭੇਖ ਬਣਾ ਕੇ ਆਈ, ਪਰ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਵਾਂ ਜਿਹਨੇ ਮੇਰੇ ਸਿਰ 'ਤੇ ਹੱਥ ਰੱਖਿਆ ਅਤੇ ਮੈਨੂੰ ਇਸ ਠੱਗਣੀ ਮਾਇਆ ਤੋਂ, ਠੱਗਣ ਤੋਂ ਬਚਾ ਲਿਆ। ਬਾਣੀ ਵਿੱਚ ਇੱਕ ਦੋ ਪ੍ਰਮਾਣ ਹੋਰ ਅਰਜ਼ ਕਰ ਦੇਣਾ ਕਿ ਜਿਨ੍ਹਾਂ ਕਮਾਈਆਂ ਵਾਲਿਆਂ ਨੇ ਇਹਦੇ ਤੋਂ ਛਲੇ ਨਹੀਂ ਗਏ, ਨਹੀਂ ਤਾਂ ਹਰ ਇੱਕ ਨੂੰ ਇਹਨੇ ਛਲਿਆ। ਮੈਂ ਬੇਨਤੀ ਕਰਾਂ, ਰਾਮ ਰਾਏ ਜੈਸਾ ਗੁਰੂ ਕਾ ਪੁੱਤਰ ਗਿਆ ਦਿੱਲੀ, ਅਤੇ ਗੁਰੂ ਹਰਿਰਾਏ ਸਾਹਿਬ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਪੁੱਤਰ ਨੂੰ ਤੋਰਦਿਆਂ ਬਚਨ ਕਹੇ ਸਨ ਕਿ ਬੇਟਾ ਚੇਤੇ ਰੱਖੀ, ਤੇਰੀ ਰਸਨਾ 'ਤੇ ਗੁਰੂ ਨਾਨਕ ਸਾਹਿਬ ਜੀ ਦਾ ਨਿਵਾਸ ਹੋਏਗਾ, ਗੁਰੂ ਸਾਹਿਬ ਤੇਰੀ ਰਸਨਾ 'ਤੇ ਬੈਠਣਗੇ। ਅਰਦਾਸ ਕਰੀ ਖਾਉ ਤੋਂ ਬਚੀ, ਕੋਈ ਐਸਾ ਕੰਮ ਨਾ ਕਰੀ ਜਿਹਦੇ ਨਾਲ ਗੁਰੂ ਸਾਹਿਬ ਜੀ ਦੇ ਸ਼ਬਦ, ਗੁਰੂ ਕੇ ਸਿਧਾਂਤ ਦੀ ਕੋਈ ਹੇਠੀ ਦਿਸਦੀ ਹੋਵੇ। ਗਿਆ ਰਾਮ ਰਾਏ, ਇੰਨਾ ਵਿਦਵਾਨ ਜਿਹਦੇ ਕੋਲ ਅੰਦਰ ਦੀ ਸ਼ਕਤੀ ਵੀ, ਪਰ ਇਹ ਛਲਣੀ ਠੱਗਣੀ ਮਾਇਆ ਆਈ, ਯਕ ਲਖਤ ਰਾਮ ਰਾਏ ਦੇ ਅੰਦਰ ਦੇ ਨਿੱਕੇ ਜਿਹੇ ਖਾਉਂ ਦੇ ਬੀਜ ਨੂੰ ਠੱਗ ਕੇ ਲੈ ਗਈ। ਫਿਰ ਬੇਨਤੀ ਮੇਰੀ ਸਮਝਿਓ, कि सिमरन विच, सेवा विच, अंदर दी सुरत विच, अंदर दे चाह विच, अंदर दे रस विच, अंदर दे खेड़े विच, अंदर दे चलन वाले गुरमत दे मार्ग ते जिस दिन कोई रुकावट आ जाए बस सुचेत हो जी माया ठगण वास्ते आ गई है। बाबे फरीद ने एक बचन कहा है, कहन लगे फरीदा दुनी वजाई वजदी संसार वाजा है ते माया दे वजाए हुए लोग वजदे पए ने, हर एक दे अंदर माया फूक मार के बुलांदी है। गुरमुखो वाजा इकला नहीं वजदा, जिन्नी देर तक उनू खवा देन वाला कोई ना होवे। खवा ही है कि जेड़ी उस वाजे नू वजन वास्ते मजबूर कर देंदी है। मैं सिर्फ उदाहरण अर्ज करनी चाहना, आ स्टेज उपर हारमोनीयम पए ने, इहदे विच्चों क्यों नहीं आवाज़ पई निकलदी, इस विच्चों क्यों नहीं राग पिया निकलदा, इस करके क्योंकि इहनू खवा देण वाला कोई नहीं। जदों इहनू खवा देण वाला आ गया, खवा विच्चों ही वाजे वजदे ने। जिस दिन वाजे नू कोई खवा देगा पर्दे राही दे, उस हवा विच्चों वाजे दी आवाज़ निकलेगी। जे मान लो कोई पित्तल दे बैंड नू वजांदा है, जिन्नी देर तक वह मूँह तो हवा नहीं देंदा उन्नी देर तक वह वजदा नहीं। आ जिसम भी एक वाजा है, जिस दिन इनू हवा होमे दी मिल जाए यह भी वजन लग पैंदा है। माया वजांदी है, बंदा फिर वजाया अपना नहीं, माया दा वजाया वजद। फर्क इन्ने वजदे सारे ने, ते जिन्ना अंदर गुरु वरत जाए फिर वह माया दे वजाए नहीं वजदे। सच जाणो गुरमुखो, वह गुरु दे वजाए वजदे, वजदे वह भी नहीं। भाई साहब भाई नंद लाल जी ने अपनी रचना विच एक शब्द बड़ी वरी वरत्या है कि गोया। गोया दे अर्थ की ने? भाई मेघराज भाई नंद लाल जी दी अंश बंश विचों होए ने। भाई साहब दियां गज़लां दा उन्होंने टीका भी किया पंजाबी विच, भाई साहब दे जिहड़े शेर ने उन्हां दा तर्जमा भी किया है। पर वो गोया दे अर्थ करते ने कि भाई साहब भाई नंद लाल जी कहिंदे ने कि मैं अपनी जबान तो जो कुछ बोल रहा हाँ इस विच मेरा कुछ नहीं, मेरा सिर्फ मैं जबान तो स्पीकर हाँ, मैं बोलना वा पर मैनू बुलाण वाला पिछे कोई होर है। फिर बेनती समझियो, मैं सिर्फ जबान तो बोलना पर बुलाण वाला कोई होर है। इस तरह इन बिन जिमें वाजा तो है, आवाज़ तो निकलेगी जे कोई पिछों वजाएगा। शरीर एक वाजे, कुछ लोग माया दे वजाए वजदे ने, ते जिहड़े भावना वाले ने वो गुरु दे वजाए कोई वजदे। गुरु साहब ने बाणी विच मेहर की, कहन लगे फरीदा दुनी वजाई वजदी तू भी वजे नाल, सोई जियो ना वजदा जिस अल्लाह करदा सार। जिदे सिर ते परमात्मा खलोता है वह माया दा छलिया नहीं जा सकता। फिर बेनती मेरी समझो, अपना विशा वैसे ये नहीं, अपना अज दा विशा है सेवा। गुरु की उपमा सिमरन, हजूर दे चरणा विच्चों मैं बेनती की कि सेवा साडे बंधन मुक्त कर सकती है, सेवा साडे अंदर नू रस दे सकती है, सेवा साडे अंदर सिमरन दा संचार चला सकती है। हजूर ने मेहर की, अछल छलाई न छलै, ना छली जाण वाली माया किसे तो नहीं छली गई। न काओ कटारा कर सकै, काओ दा अखरी अर्थ जख्म, कटारा दा अखरी अर्थ करांगे कटार शस्त्र तलवार। किन्ने जेकर कोई बंदा ये कहे मैं तिखा शस्त्र पकड़ के, मैं छुरा पकड़ के, कटार पकड़ के, किरच पकड़ के, तिखी तलवार नल माया नू काओ कर देने, जख्मी कर देने, कहन लगे कोई दुनिया दी कटार ऐसी नहीं जड़ी माया दा काओ कर सके, जख्म कर सके, फटड़ कर सके। फिर बेनती समझो, ये काबू आएगी, बंधन कट्टे जाणगे जे तू गुरु जी दे इन्हां बचनां नू मन लै। अछल छलाई न छलै, न काओ कटारा कर सकै, ज्यों साहिब राखै त्यों रहै, ਜਿਵੇਂ ਸਾਹਿਬ ਨੇ ਰੱਖਣਾ ਉਸੇ ਤਰ੍ਹਾਂ ਮਾਇਆ ਵਿਚਰਦੀ ਪਈ ਹੈ। ਇਸ ਲੋਭੀ ਕਾ ਜੀਓ ਟਲ ਪਲ ਹੈ, ਪਰ ਲੋਭੀ ਬੰਦੇ ਦਾ ਅੰਦਰ, ਲਾਲਚੀ ਬੰਦੇ ਦਾ ਅੰਦਰ ਟਪਲੇ ਖਾ ਜਾਂਦਾ ਹੈ, ਇਹਦਾ ਅੰਦਰ ਭਟਕਦਾ ਹੈ। ਹੁਣ ਅਗਲਾ ਬਚਨ ਪਹਿਲੀ ਰਹਾਉ ਦੀ ਤੁਕ ਹੈ ਕਿ ਬਿਨ ਤੇਲ ਦੀਵਾ ਕਿਉਂ ਜਲੈ ਰਹਾਉ, ਕਿ ਜੇ ਕਿਸੇ ਬੰਦੇ ਨੇ ਹਨੇਰੇ ਨੂੰ ਖਤਮ ਕਰਨਾ, ਹੁਣ ਹਨੇਰਾ ਕਿਵੇਂ ਖਤਮ ਕੀਤਾ ਜਾ ਸਕਦਾ ਹੈ? ਦੀਵੇ ਅਤੇ ਚਾਨਣ ਤੋਂ ਬਿਨਾਂ, ਪ੍ਰਕਾਸ਼ ਤੋਂ ਬਿਨਾਂ, ਰੋਸ਼ਨੀ ਤੋਂ ਬਿਨਾਂ ਕਦੀ ਵੀ ਹਨੇਰੇ ਖਤਮ ਨਹੀਂ ਹੁੰਦੇ। ਜੇਕਰ ਇਨਸਾਨ ਹਨੇਰੇ ਵਿੱਚ ਆਪਣੀਆਂ ਬਾਹਾਂ ਨਾਲ ਹਨੇਰੇ ਨੂੰ ਧੱਕਣ ਦਾ ਯਤਨ ਕਰੇ, ਕਦੀ ਹਨੇਰਾ ਧੱਕ ਕੇ ਕਮਰਿਆਂ ਵਿੱਚੋਂ, ਰਾਤ ਦਾ ਅੰਧਕਾਰ ਧੱਕ ਕੇ ਬਾਹਰ ਨਹੀਂ ਕੱਢਿਆ ਜਾ ਸਕਦਾ। ਹਨੇਰੇ ਵਿੱਚ ਇਨਸਾਨ ਪੈਰਾਂ ਨਾਲ ਠੁੱਡੇ ਮਾਰ ਕੇ ਹਨੇਰੇ ਨੂੰ ਬਾਹਰ ਕੱਢਣ ਦਾ ਯਤਨ ਕਰੇ, ਅੰਧਕਾਰ ਕੋਈ ਗੇਂਦ ਜਾਂ ਫੁੱਟਬਾਲ ਨਹੀਂ ਕਿ ਜਿਹਨੂੰ ਪੈਰਾਂ ਦੀ ਠੋਕਰ ਨਾਲ ਆਪਾਂ ਬਾਹਰ ਕੱਢ ਸਕਾਂਗੇ। ਹਨੇਰੇ ਵਿੱਚ ਕੋਈ ਲਾਠੀ ਲੈ ਕੇ, ਡਾਂਗ ਲੈ ਕੇ ਹਨੇਰੇ ਨੂੰ ਕੁੱਟਣ ਦਾ ਯਤਨ ਕਰੇ, ਹਨੇਰਾ ਕਦੀ ਲਾਠੀਆਂ ਨਾਲ, ਡਾਂਗਾਂ ਨਾਲ ਕੁੱਟਿਆ ਨਹੀਂ ਜਾ ਸਕਦਾ। ਹਨੇਰੇ ਵਿੱਚ ਕੋਈ ਤਲਵਾਰ ਘੁਮਾਉਣ ਦਾ ਯਤਨ ਕਰੇ ਕਿ ਹਨੇਰਾ ਕੱਟਣਾ, ਹਨੇਰਾ ਨਹੀਂ ਕੱਟਿਆ ਜਾ ਸਕਦਾ। ਫਿਰ ਬੇਨਤੀ ਸਮਝਿਓ, ਜੁਗਤ ਕੀ ਕਹਿ ਗੁਰੂ ਕੇ ਬਚਨਾਂ ਦੀ। ਲੋਕ ਹਨੇਰੇ ਵਿੱਚ ਡਾਂਗਾਂ ਚਲਾਈ ਜਾਂਦੇ ਨੇ, ਡਾਂਗਾਂ ਨਾਲ ਤਾਂ ਹਨੇਰਾ ਨਹੀਂ ਕੁੱਟਿਆ ਜਾਣਾ। ਜੁਗਤ ਸਿੱਖੀਏ ਗੁਰੂ ਕੋਲੋਂ ਕਿ ਅੰਦਰ ਦਾ ਹਨੇਰਾ ਕਿਵੇਂ ਦੂਰ ਹੋਵੇ। ਤਨ ਨੂੰ ਹੱਠ ਕਰਕੇ ਤਪਾਈ ਜਾਣਾ, ਇਹ ਡਾਂਗਾਂ ਹੀ ਮਾਰਨੀਆਂ ਨੇ। ਨੰਗੇ ਪੈਰੀ ਦੌੜਦੇ ਰਹਿਣਾ, ਇਹ ਹਨੇਰੇ ਵਿੱਚ ਧੱਕੇ ਹੀ ਮਾਰਨੇ ਨੇ। ਕਿਤਨਾ ਚੰਗਾ ਹੈ ਉਹ ਬੰਦਾ, ਇੱਕ ਬੰਦਾ ਸਾਰੀ ਰਾਤ ਡਾਂਗਾਂ ਚਲਾਉਂਦਾ ਰਹੇ ਅਤੇ ਦੂਜਾ ਸਿਰਫ ਇੱਕ ਦੀਆ ਸਲਾਈ ਲੈ ਕੇ ਹਨੇਰੇ ਵਿੱਚ ਦੀਵੇ ਨੂੰ ਬਾਲ ਦੇਵੇ। ਪਿਆਰਿਓ, ਸਾਰੀ ਰਾਤ ਡਾਂਗਾਂ ਚਲਾਉਣ ਵਾਲਾ ਹੰਭ ਜਾਏਗਾ, ਪਰ ਹਨੇਰਾ ਨਹੀਂ ਦੂਰ ਹੋਵੇਗਾ। ਸਿਰਫ ਇੱਕ ਮਾਚਿਸ ਨਾਲ ਦੀਵਾ ਬਾਲ ਦੇਵੇ ਅਤੇ ਇੱਕ ਘੜੀ ਦੀ ਚਲਾਈ ਹੋਈ ਦੀਪਕ ਸਾਰੇ ਅੰਧਕਾਰ ਨੂੰ ਖਤਮ ਕਰਦਾ ਹੈ। ਫਿਰ ਬੇਨਤੀ ਮੇਰੀ ਸਮਝਿਓ, ਗੁਰੂ ਜੀ ਨੇ ਜਿਹੜਾ ਬਚਨ ਕਹਿ ਦੀ ਭਾਵ ਅਰਥਾਂ ਵੱਲ ਜਾਈਏ, ਬਿਨ ਤੇਲ ਦੀਵਾ ਕਿਉਂ ਜਲੈ। ਪਹਿਲੀ ਗੱਲ, ਹਨੇਰੇ ਦੀਵੇ ਤੋਂ ਬਿਨਾਂ ਦੂਰ ਨਹੀਂ ਹੁੰਦੇ, ਅਤੇ ਚੇਤੇ ਰੱਖੀ, ਦੀਵੇ ਤੇਲ ਤੋਂ ਬਿਨਾਂ ਕਦੀ ਨਹੀਂ ਬਲਦੇ। ਤੇਲ ਤੋਂ ਬਿਨਾਂ ਦੀਵਾ ਨਹੀਂ ਬਲਣਾ, ਦੀਵੇ ਲਈ ਤੇਲ ਖੋਣਾ ਲਾਜ਼ਮੀ ਹੈ। ਸੱਚੇ ਪਾਤਸ਼ਾਹ, ਹੁਣ ਸਾਨੂੰ ਸਮਝ ਨਹੀਂ ਆਉਂਦੀ ਪਈ, ਬਾਹਰ ਦੇ ਦੀਪਕ ਬਾਲਣ ਵਾਸਤੇ ਘਿਓ ਦੇ ਨਾਲ ਵੀ ਦੀਵੇ ਬਾਲੇ ਜਾਂਦੇ ਨੇ, ਤੇਲ ਨਾਲ ਵੀ ਦੀਵੇ ਬਾਲੇ ਜਾਂਦੇ ਨੇ, ਸਰਸੋਂ ਦਾ ਤੇਲ ਵੀ ਹੋ ਸਕਦਾ, ਤਿਲਾਂ ਦਾ ਤੇਲ ਵੀ ਹੋ ਸਕਦਾ, ਮਿੱਟੀ ਦਾ ਤੇਲ ਅਸੀਂ ਵਰਤਨੇ ਆ, ਇਹਦੇ ਵੀ ਦੀਵੇ ਬਾਲੇ ਜਾਂਦੇ ਨੇ। ਹੁਣ ਸਾਨੂੰ ਕਿਰਪਾ ਕਰਕੇ ਸਮਝਾਓ ਕਿ ਜਿਹੜੇ ਅੰਦਰ ਦੇ ਹਨੇਰੇ ਦੂਰ ਕਰਨ ਵਾਸਤੇ ਕਿਹੜੇ ਦੀਵੇ ਬਾਲੇ ਜਾਂਦੇ ਨੇ। ਗੁਰੂ ਸਾਹਿਬ ਨੇ ਫਿਰ ਆ ਤਿੰਨ ਕੁ ਤੁਕਾਂ 'ਚ ਸਾਨੂੰ ਅੰਦਰ ਦਾ ਦੀਵਾ ਜਾਲਣ ਦੀ ਜੁਗਤੀ ਦੱਸੀ। ਬਾਬਾ ਜੀ ਨੇ ਕਿਹਾ ਕਿ ਪੋਥੀ ਪੁਰਾਣ ਕਮਾਈਏ, ਭਉ ਵੱਟੀ ਇਤ ਤਨ ਪਾਈਏ, ਸੱਚ ਬੂਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਉ ਮਿਲੈ। ਫਿਰ ਬੇਨਤੀ ਮੇਰੀ ਸਮਝਿਓ ਕਿ ਇਹ ਤਿੰਨ ਚਾਰ ਜਿਹੜੀਆਂ ਤੁਕਾਂ ਨੇ, ਇਹਦੇ ਵਿੱਚ ਦਾਤਾ ਜੀ ਨੇ ਅੰਦਰ ਦਾ ਦੀਪਕ ਜਾਲਣ ਦੀ ਗੱਲ ਕਹੀ, ਹਜ਼ੂਰ ਨੇ ਬਖਸ਼ਿਸ਼ ਕੀਤੀ, ਪੋਥੀ ਪੁਰਾਣ ਕਮਾਈਏ, ਤੂੰ ਧਰਮ ਪੋਥੀਆਂ ਪੜ੍ਹਨਾ ਹੈ, ਤੂੰ ਧਰਮ ਪੁਰਾਣ ਸੁਣਨਾ ਹੈ, ਇਹਨੂੰ ਇਕੱਲਾ ਪੜ੍ਹਨਾ, ਇਹਨੂੰ ਇਕੱਲਾ ਸੁਣਨਾ, ਅਤੇ ਇਹਨਾਂ ਨੂੰ ਪੜ੍ਹ ਸੁਣ ਕੇ ਇਕੱਲੀ ਚੁੰਝ ਚਰਚਾ ਨਾ ਪੈਦਾ ਕਰ। ਜੇ ਤੂੰ ਅੰਦਰ ਦਾ ਦੀਪਕ ਤਿਆਰ ਕਰਨਾ ਹੈ ਤਾਂ ਸਭ ਤੋਂ ਪਹਿਲੀ ਗੱਲ, ਤੂੰ ਧਰਮ ਪੋਥੀਆਂ ਨੂੰ ਸੁਣ ਕੇ ਕਮਾ, ਇਹਨਾਂ ਨੂੰ ਕਮਾਉਣ ਦਾ ਯਤਨ ਕਰ। ਪੋਥੀ ਪੁਰਾਣ ਕਮਾਈਏ, ਇਸ਼ਾਰਾ ਹੈ ਕਿ ਗਿਆਨ। ਹੁਣ ਜੇ ਬੰਦਾ ਹਨੇਰੇ ਵਿੱਚ, ਕਿਉਂ ਕਿਹਾ ਗਿਆ ਪੋਥੀ ਪੁਰਾਣ ਕਮਾਈਏ, ਇੱਥੇ ਇੱਕ ਉਦਾਹਰਨ ਅਰਜ਼ ਕਰਦੇ ਹਾਂ ਕਿ ਹਨੇਰਾ ਸਾਡੇ ਘਰ ਵਿੱਚ ਪਸਰਿਆ ਅਤੇ ਇੱਕ ਬੱਚੇ ਨੇ ਚਾਟ ਦੇ ਉੱਪਰ, ਕਾਗਜ਼ ਦੇ ਉੱਪਰ ਬਲਦੇ ਹੋਏ ਦੀਪਕ ਦੀ ਤਸਵੀਰ ਬਣਾ ਦਿੱਤੀ ਅਤੇ ਉਸ ਨੇ ਦੀਵੇ ਦਾ ਰੰਗ ਵੀ ਉਹੋ ਜਿਹਾ ਬਣਾਇਆ ਜਿਹੋ ਜਿਹਾ ਬਾਹਰ ਦੇ ਮਿੱਟੀ ਦੇ ਦੀਵੇ ਨੇ। ਉਹਨੇ ਬਲਦੀ ਕੋਈ ਲਾਟ ਵਿੱਚੋਂ ਅੱਗ ਵਰਗਾ ਰੰਗ ਵੀ ਕੱਢਿਆ, ਤੇਲ ਦਾ ਰੰਗ ਵੀ ਉਹੋ ਜਿਹਾ ਭਰ ਦਿੱਤਾ, ਅਤੇ ਗੁਰਮੁਖੋ जे उस कागज़ उत्ते बनाए हुए चार्ट उत्ते बनाए हुए दीवे नू कोई रात अपने घर दे विच टंग के कहे कि इहदे नाल हनेरा दूर हो जाएगा, बिल्कुल नहीं। फिर बेनती समझियो कि जे किसी ने दीवा बालण दी, दीवा बनाण दी, दीवा जालण दी विधि ते नाल उहदी तस्वीर बनाई होवे ते की उस चार्ट नू उस विधि नू आपां टंग दीए कमरे दे विच ते उस विधि नू प्रैक्टिकल तौर ते बिना कमान तो चार्ट विचों कागज़ दे विच लिखे हुए उन्हां गुणा नाल की गल बनेगी जिनी देर तक आपां उन्हां नू पढ़ के देख के दीवा बालन दा यतन नहीं करदे। फिर मेरी बेनती समझो, इनू अशरदा भाव च नाल जाना। दीवा बालन वास्ते अगलियां दस दिता कि इस तरह मिट्टी का दीवा बनता है, इस तरह रूह की वट्टी बनाई जाती है, इस तरह रूह की वट्टी नू तेल विच भिया जाता है, इन्नी कु वट्टी दीवे तो बाहर कढ़ी दीए बाकी दीवे दे विच भिजी पई ते इस तरीके नाल दिया सलाई जलाई ते फिर इस जगह ते रखी ते दीवा सारी रात बलेगा, हनेरा जाएगा। उन्होंने जुगत दस दिती, नाल कागज़ उत्ते चंगी तरह रेखा चित्र खिंच दिते ते प्यारियो जे बंदा उन्हां रेखा चित्रां नू अपने घर दे विच लटका के कहे साडे घर दीवे बल पए, क्यों जी साडे घर दीवियां दी तस्वीर है गुरमुखो, और रेखा चित्र बड़े उपयोगी ने। जेकर कोई जिंदगी विच उन्हूं प्रैक्टिकल दीवा बना के बाले ते जिन्हें केवल तस्वीरां टंगी रखनियां ने, तस्वीरां दे विचों कदी चानन नहीं प्रगट होना। हनेरे दे विच दीवे दी तस्वीर तां नहीं चानन प्रगट करेगी। जिहड़े धर्म ग्रंथ ने कोई भी है जिस महात्मा दे बचन असी संत भगत दे पढ़ने हैं प्यारे, वह जुगतां ने, वह विधियां ने, वह तरीके ने अंदर ते दीवे बालन दे। ते जे आपां तरीके बारे तां जानकारी हासिल कर ली पर तरीके नू जिंदगी च अपनाया नहीं, चेते रखियो सिर्फ एक वाचक ज्ञानी बन के रह जाएंगे, अंदर दे ज्ञान तो विरवे हाँ। गुरु जी कहिंदे ने पोथियां पुराण कुरान जिन्हें भी धर्म ग्रंथ ने ये अंदर दे दीवे बालन की गल करते ने, ते जे तू बालिया नहीं ते कलियां तस्वीरां टंग के दीवियां दी अंदर दीपक नहीं बलणगे। भाई गुरदास जी ने अपनी रचना विच बचन भी कहा है, कहन लगे जेकर कोई बंदा मसिया दी रात नू खलो के चंद्रमा नू आवासा मारी जाए कि चंद्रमा आया चंद्रमा आया, ते जे चंद्रमा चढ़ेगी ना ते चेते रखी चंद चंद कहन दे नाल कदी खनेरे नहीं खत्म होंदे, उदन ही खत्म होणगे जिदन पूर्णमाशी की रात नू चंद्रमा आकाश ते आ जाएगा। फिर बेनती मेरी समझियो, गुरु जी कहिंदे ने जे तू बंधन कटने ने फिर कमाई वल तुर, कथनी जरूर कर, गुरु साहब दे बचन पढ़, इन्हां नू विचार, पर विचार के जे आचार नहीं ते विचार कल्ली होमे दी एक लेश बन जाएगी। पोथी पुराण कमाई है कमाए नू, ते जे नहीं कमांदा सुन वाले कमाई करके अगा निकल जाणगे, ते चेते रखियो कहण वाले जेड़े ने उन्हां दी हालत उस मिसालची वर्गी होवेगी। पुरातन समय जदों कोई लश्कर लैके तुरदा सी जां व्यापारी लोग रात नू सफर करदे सन ते उन्हां ने अपने मिसालची रखे हुंदे सन, अक्सर पुरातन समय फौजां विच मिसालां जगा के अगे मिसालची तुरदे सन। पर मिसालची दी बदकिस्मती एक है कि जिस बंदे ने मिसाल चुकी है उस दे अगे ते पिछे चानण होवेगा, जेड़े उहदे पिछे तुरन वाले ने उन्हां नू तां राह मिली जाएगा, पर तुसी जिस ने मिसाल चुकी हुंदी सी उहदा चेहरा नहीं सी दिसदा क्योंकि उहदा चेहरा हनेरे विच ही डुब्बा रहिंदा है। कहिंदे ने जे कमाई नहीं करदा ते चेते रखी तेरा कथिया होया ज्ञान एक मिसालची दी चुकी हुई सिर ते मिसाल हाथ विच पकड़ी मिसाल है जिहड़ी लोकां नू तां चानण दे देगी पर आप हनेरे विच डुब्या रहेगा। जे कमाई करेगा ते सच जानी जिथे लोकां नू चानण मिलेगा उत्थे तेनू भी चानण मिलेगा। कमाई है कमाई वल तुर। हजूर दे बचना नाल एक मैं उदाहरण बुल्ले दी जरूर देनी चाहना, उन्हें शब्द बड़े भावपूर्त कहे, कहन लगे बड़ा रौला पैंदा पोथियां दा, पुराणा दा, कुराणा दा। वो कहिंदा मुल्लां अते मिसालची जे कमाई नहीं, मुल्लां अते मिसालची दोनों इको चित, कहिंदे ने दोनों इको पद्धर ते खलोते ने, मिसाल चुकन वाला ते मुल्लां दा अर्थ उपदेश करन वाला, मुल्लां अते मिसालची दोनों इको चित, लोकां करदे चानना आप हनेरे विच, लोकां नू चानन बखेरदे पए ने आप हनेरे विच ने। गुरु साहब ने पहला बचन कहा जे बंधन कटने ने पोथी पुराण कमाईए इन्हां नू कमा। महाराज कमाई की अगे फिर कमाई का जिक्र किया, भौ वटी इत तन पाईए, इस शरीर रूपी दीपक विच प्यारिया परमात्मा दे अदब दी भै दी वटी बना। पहली गल कमाई ए कि रब तो डरना शुरू कर, जिहड़ा बंदा परमात्मा तो नहीं डरदा, चेते रखियो ओ गुनाह करदिआं, ओ पाप करदिआं, अपराध करदिआं कदी भी अपने आप नूं संकोचदा नहीं। कोई भी इंसान है दुनिया विच पहला पाप ओदे अंदर नूं चंजोड़दा, दूजे पाप वेले थोड़ा जिहा सोचदा है, ते तीसरी वारी ओ इन्ना कु अपने अंदर नूं डेग लैंदा है, हुण ओ पाप ही ओदा जीवन बन जांदे। फिर बेनती सुणियो, कोई भी बंदा पहली भुल अपनी जिंदगी विच करदा है, बड़ी वारी सोचेगा, बड़ी वारी विचारेगा, गलती करन तो पहला सोचेगा, गलती करके कहेगा अज तो बाद नहीं भुल करनी, पर दूजे दिन पांच सत दिन बाद फिर वही भुल करेगा। सियाणे लोग एक बड़ी सोहनी गल कहिंदे सन, शायद एक दिन अर्ज मैं कीती सी, गुरु साहब ने तां बाणी विच भी कहा, अज मंगल भी इस शब्द का किया गया है कि ऐसा कम मूले ना कीचै, ऐसा कम, ये केवल एक कम नहीं, कोई भी कम ऐसा ना कर जिहड़ा कम करन दे नाल जित अंत पछोताई है। इसे नूं गुरु नानक साहब ने कहा, कहन लगे ऐसी कला ना खेडिए जित दरगह गया हारिए, ऐसा कम और ऐसी कला इहो जिहा कम ना करी जिहड़ा तैनूं पछतावा दे दे। एक सज्जन दे बचन मैं पढ़ रहा सां, वो कहिंदा है कि दिन विच इहो जिहा पाप ना करी, दिन विच इहो जिहा कम ना करी कि सारी रात तेरा बिस्तरा भी सूला बन जाए, इहो जिहा कम ना करी कि सारी रात बिस्तरा भी सूला बन के तैन चुभे, इहो जिहा कम ना करी कि सारी रात एसी दी ठंड भी तेरे लिए लू बन जाए, दिने ऐसा कम ना करी कि रात बिस्तरा सूला बन जाए, ते रात इहो जिहा कुकर्म ना करी कि सवेरे तू मूँह बखान जोगा ना रहे, रात इहो जिहा कर्म ना करी कि सवेरे तू मूँह दिखाण जोगा ना रहे, ते दिने ऐसा कम ना करी कि किते रात नूं तेरे मंजा भी सूला बन जा। बाबे फरीद ने इसे गल नूं अमृत बाणी विच कहा, कहन लगे प्यारिया कि चेते रखी, बंदा सारा दिन भटकदा है, सारा दिन तड़फदा है, सारा दिन इहदा चिंता विच निकल गया, ते रात इहदे लई सूला बन के आ जांदी है। हजूर कहिंदे ने पहला कम इक कर, तेरे अंदर भय होवे परमात्मा दा, रब दा अद बना, ते जिहड़ा भय करन वाला बंदा है, रब दे भय विच रहन वाला है, वह कदी भी वधीकी नहीं करेगा, वधीकी ओ ही करदा है जिहड़ा अपने आप नूं परमात्मा बना के तुर पैंदा है। जे कमाई करनी है, भौ वटी इत तन पाईऐ, पोथी पुराण कमाईऐ, भौ वटी इत तन पाईऐ। हुण जे तेरे कोल अदब दी वटी होवे, गुरु दी कमाई दा तेल होवे, ते गुरमुखो फिर उहनूं बालांगे किवें, दीवा भी होवे, बत्ती भी होवे, तेल भी होवे, ते की इन्ना कुछ साडे अंदर नूं चानण दे देगा। आपां कहांगे दीवा भी सी, बत्ती भी, तेल भी सी, पर करिए कि जगाण वास्ते दीया सलाई नहीं सी। कहिंदे ने प्यारिया भय दी वटी बना, शरीर नूं दीवा बना, गुरु दी मेहर दा तेल ले, ते अगला कम करी, जदों तू सेवा नाल सिमरन करेगा ना,
ਉਦੋਂ ਫਿਰ ਇਸ ਦੀਵੇ ਦੇ ਵਿੱਚ ਇੱਕੋ ਦਮ ਦੀਆ ਸਲਾਈ ਮਚੇਗੀ। ਪੋਥੀ ਪੁਰਾਣ ਕਮਾਈਐ ਪਉ ਵੱਟੀ ਇਤ ਤਨ ਪਾਈਐ ਸੱਚ ਬੂਝਣ ਆਣ ਜਲਾਈਐ ਇਹ ਤੇਲ ਦੀਵਾ ਇਉਂ ਜਲੈ ਸੱਚ ਬੂਝਣ ਸੱਚ ਨਾਲ ਆਪਣੀ ਜਾਣ ਪਹਿਚਾਣ ਬਣਾ ਸਿਮਰਨ ਨਾਲ ਜੁੜ ਇਹ ਦੀਵੇ ਬਲਣਗੇ। ਸੱਚ ਬੂਝਣ ਆਣ ਜਲਾਈਐ ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਲੇ। ਪਿਆਰਿਆ ਪਿਆਰਾ ਤਾਂ ਤੇਰੇ ਅੰਦਰ ਹੈ, ਹਨੇਰੇ ਕਰਕੇ ਦੂਰ ਪਿਆ ਲੱਗਦਾ। ਆਪਾਂ ਘਰ ਵਿੱਚ ਕੋਈ ਚੀਜ਼ ਰਾਤ ਨੂੰ ਢੂੰਡੀਏ ਨਾ ਮਿਲੇ ਅਤੇ ਭਾਵੇਂ ਸਾਡੇ ਸਿਰਾਣੀ ਪਈ ਹੋਵੇ, ਆਵਾਜ਼ਾਂ ਮਾਰੀਏ ਅਤੇ ਜਦੋਂ ਸਵੇਰੇ ਚਾਨਣ ਹੁੰਦਾ ਕਹਿੰਦੇ ਆ ਐਵੇਂ ਸਾਰੀ ਰਾਤ ਕੂਕਦੇ ਰਹੇ ਜਿਹਨੂੰ ਲੱਭਦੇ ਪੈਸਾ ਉਹ ਤਾਂ ਸਿਰਾਣੇ ਵਿੱਚ ਹੀ ਪਈ ਸੀ। ਪਿਆਰਿਓ ਹਨੇਰਾ ਸਿਰਾਣੇ ਰੱਖੀ ਹੋਈ ਚੀਜ਼ ਨੂੰ ਵੀ ਕੋਹ ਦੂਰ ਕਰ ਦਿੰਦਾ ਅਤੇ ਜੇ ਕਿਤੇ ਅੰਦਰ ਚਾਨਣ ਹੋ ਜਾਏ ਤਾਂ ਕੋਹਾਂ ਦੂਰ ਦਿਸਦੀ ਕੋਈ ਚੀਜ਼ ਵੀ ਹਨੇਰੇ ਨੇੜੇ ਆ ਜਾਂਦੀ। ਹੁਣ ਅਗਲੇ ਬਚਨ ਵੱਲ ਧਿਆਨ ਦਿਆ ਜੇ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋ ਮਿਲੈ ਰਹਾਉ ਦੂਜਾ। ਸੱਚੇ ਪਾਤਸ਼ਾਹ ਇਹ ਭੈ ਵੀ ਕਹਿ ਦਿੱਤਾ, ਕਮਾਈ ਵੀ ਕਹਿ ਦਿੱਤੀ। ਹੁਣ ਜਿਸ ਬੰਦੇ ਨੂੰ ਭੈ ਦਾ ਨਹੀਂ ਪਤਾ, ਕਮਾਈ ਦਾ ਨਹੀਂ ਪਤਾ, ਸਿਮਰਨ ਦਾ ਨਹੀਂ ਪਤਾ, ਸਾਨੂੰ ਹੋਰ ਸੁਖੈਣ ਤਰੀਕੇ ਨਾਲ ਦੱਸੋ ਵੀ ਅਸੀਂ ਕਿਵੇਂ ਬੰਧਨਾਂ ਤੋਂ ਮੁਕਤ ਹੋ ਸਕਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ ਅਗਲਾ ਤਰੀਕਾ ਹੈ ਇਤ ਤਨ ਲਾਗੈ ਬਾਣੀਆਂ। ਬਾਣੀਆਂ ਬਾਣੀ ਗੁਰੂ ਦੇ ਅੰਮ੍ਰਿਤ ਬਚਨ। ਇਤ ਤਨ ਲਾਗੈ, ਜਿਸ ਦਿਨ ਤੇਰੇ ਤਨ ਵਿੱਚ ਗੁਰੂ ਕੀ ਬਾਣੀ ਲੱਗ ਜਾਏ, ਬਾਣੀ ਵੱਜ ਜਾਏ, ਫਿਰ ਬੇਨਤੀ ਸਮਝਿਓ। ਕਿਉਂਕਿ ਗੁਰੂ ਸਾਹਿਬ ਦਾ ਇੱਕ ਇੱਕ ਬਚਨ ਜਿਹੜਾ ਨਾ ਇੰਨਾ ਡੂੰਘਾ ਹੈ, ਇੱਕ ਇੱਕ ਬਚਨ ਵੀ ਅੱਗੇ ਨਹੀਂ ਤੁਰਨ ਦਿੰਦਾ। ਇਹ ਬਚਨ ਕਿਆ ਲਾਗੈ ਬਾਣੀਆਂ, ਬਾਣੀ ਲੱਗ ਜਾਏ। ਹੁਣ ਲੱਗਣਾ ਅਤੇ ਹੋਣਾ ਦੋਨਾਂ ਵਿੱਚ ਬੜਾ ਫਰਕ ਹੈ। ਕਿਹੜਾ ਬੰਦਾ ਜਿਹਨੂੰ ਸਿੱਖ ਨੂੰ ਪਤਾ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਪਤਾ ਜ਼ਰੂਰ ਹੈ ਪਰ ਬਾਣੀ ਲੱਗੀ ਨਹੀਂ ਅਜੇ। ਕਿਹੜਾ ਬੰਦਾ ਜਿਹਨੂੰ ਇਹ ਪਤਾ ਨਹੀਂ ਕਿ ਕੀਰਤਨ ਬਾਣੀ ਦਾ ਸਵੇਰੇ ਹੁੰਦਾ ਹੈ ਪਰ ਬਾਣੀ ਦਾ ਕੀਰਤਨ ਅਜੇ ਲੱਗਾ ਨਹੀਂ। ਇਹਦੇ ਅਰਥ ਕੀ ਨੇ? ਇਤ ਤਨ ਲਾਗੈ ਬਾਣੀਆਂ, ਇੱਕ ਪੱਥਾ ਤੀਰਾਂ ਨਾਲ ਭਰਿਆ ਹੋਣਾ ਹੋਰ ਚੀਜ਼ ਹੈ ਅਤੇ ਪੱਥੇ ਵਿੱਚੋਂ ਨਿਕਲ ਕੇ ਤੀਰ ਦਾ ਸਰੀਰ ਵਿੱਚ ਲੱਗਣਾ ਹੋਰ ਚੀਜ਼ ਹੈ। ਲਾਗੈ ਬਾਣੀਆਂ ਕੀ ਹੈ? ਪੱਥਾ ਤੀਰਾਂ ਨਾਲ ਭਰਿਆ ਅਤੇ ਕੀ ਤੀਰਾਂ ਦੇ ਭਰੇ ਹੋਏ ਪੱਥੇ ਨੂੰ ਦੇਖ ਕੇ ਸਭ ਨੂੰ ਪਤਾ ਹੈ ਕਿ ਇੰਨੇ ਤੀਰ ਨੇ ਪੱਥੇ ਵਿੱਚ? ਪਿਆਰਿਓ ਤੀਰ ਤਾਂ ਪੱਥੇ ਵਿੱਚ ਹੈਨ ਪਰ ਇੱਕ ਦੀ ਨੋਕ ਕਿਤੇ ਸੀਨੇ 'ਤੇ ਲੱਗ ਜਾਏ ਅਤੇ ਸੀਨੇ ਨੂੰ ਵਿੰਨ ਕੇ ਚਲੀ ਜਾਏ। ਬਾਣੀ ਦਾ ਹੋਣਾ ਹੋਰ ਚੀਜ਼ ਹੈ ਅਤੇ ਬਾਣੀ ਦਾ ਲੱਗਣਾ ਕੁਝ ਹੋਰ ਚੀਜ਼ ਹੈ। ਬਾਣਾ ਦਾ ਹੋਣਾ ਕੁਝ ਹੋਰ ਬਾਤ ਹੈ ਅਤੇ ਬਾਣਾ ਦਾ ਸਾਡੇ ਅੰਦਰ ਨੂੰ ਵਿੰਨ ਜਾਣਾ ਇਹ ਹੋਰ ਚੀਜ਼ ਹੈ। ਸਾਰੀ ਦੁਨੀਆ ਜਪਜੀ ਪੜ੍ਹਦੀ ਹੈ ਪਰ ਜਪਜੀ ਲੱਗਦੀ ਕਿਸੇ ਟਾਵੇਂ ਟਾਵੇਂ ਨੂੰ ਹੈ। ਸਾਰੀ ਦੁਨੀਆ ਸੁਖਮਨੀ ਪੜ੍ਹਦੀ ਹੈ ਪਰ ਸੁਖਮਨੀ ਲੱਗਦੀ ਕਿਸੇ ਕਿਸੇ ਨੂੰ ਹੈ। ਸਾਰੀ ਦੁਨੀਆ ਆਸਾ ਕੀ ਵਾਰ ਸਵੇਰੇ ਸੁਣਦੀ ਹੈ ਪਰ ਲੱਗਦੀ ਕਿਸੇ ਕਿਸੇ ਨੂੰ ਹੈ। ਤੀਰ ਤਾਂ ਸਾਰੇ ਵੇਖਦੇ ਪਏ ਨੇ ਪਰ ਵੱਜਦੇ ਕਿਸੇ ਟਾਵੇਂ ਟਾਵੇਂ ਦੇ ਸੀਨੇ ਵਿੱਚ ਨੇ। ਇਤ ਤਨ ਲੱਗੈ ਬਾਣੀਆਂ, ਜਦੋਂ ਇਸ ਤਨ ਦੇ ਵਿੱਚ ਬਾਣੀ ਲੱਗ ਗਈ ਵੱਜ ਗਈ, ਹੁਣ ਜਦੋਂ ਬਾਣੀ ਦਾ ਤੀਰ ਵੱਜਿਆ ਅਤੇ ਉਸ ਤੀਰ ਨੇ ਕਿਹਾ ਉਹ ਭਲਿਆ ਦੇਖ ਜੇ ਪਰਮਾਤਮਾ ਨੂੰ ਪਾਣੀ ਤੈਨੂੰ ਇੱਕ ਜੁਗ ਦੱਸਨੇ। ਇਤ ਤਨ ਲੱਗੈ ਬਾਣੀਆਂ, ਸੁੱਖ ਹੋਵੇ ਸੇਵਕ ਮਾਣੀਆਂ। ਅੱਜ ਦਾ ਸ਼ਬਦ ਹੈ ਕਿ ਸਤਿਗੁਰੂ ਕੀ ਸੇਵਾ ਤੇਰੇ ਅੰਦਰ ਦੇ ਕਪਾਟ ਖੋਲੇਗੀ। ਅੱਗੇ ਮੈਂ ਬੇਨਤੀ ਫਿਰ ਕਰਨੀ ਹੈ, ਸੇਵਾ ਕਿਵੇਂ ਕਰੀਏ? ਇਤ ਤਨ ਲੱਗੈ ਬਾਣੀਆਂ, ਸੁੱਖ ਹੋਵੇ ਸੇਵਕ ਮਾਣੀਆਂ। ਅਤੇ ਜਦੋਂ ਸੇਵਾ ਕਰਨੀ ਹੈ ਨਾ, ਸੇਵਾ ਕਰਦਿਆਂ ਕਰਦਿਆਂ ਪਹਿਲੀ ਤੈਨੂੰ ਸਮਝ ਪਏਗੀ ਕਿ ਦੁਨੀਆ ਨਾਸ਼ਵੰਤ ਹੈ, ਦੁਨੀਆ ਖਤਮ ਹੋਣ ਵਾਲੀ ਹੈ। ਇਤ ਤਨ ਲੱਗੈ ਬਾਣੀਆਂ, ਸੁੱਖ ਹੋਵੇ ਸੇਵਕ ਮਾਣੀਆਂ। ਸਭ ਦੁਨੀਆ ਆਉਣ ਜਾਣੀਆਂ, ਭਾਵੇਂ ਦੁਨੀਆ ਆਉਣ ਜਾਣ ਦਾ ਇੱਕ ਪਰਮਾਤਮਾ ਨੇ ਪ੍ਰਕਰਨ ਬਣਾਇਆ ਪਰ ਕਹਿਣ ਲੱਗੇ ਪਿਆਰਿਆ ਵਿੱਚ ਦੁਨੀਆ ਸੇਵਕ ਮਾਈਐ। ਸੁੱਖ ਹੋਵੇ ਸੇਵਕ ਮਾਣੀਆਂ, ਵਿੱਚ ਦੁਨੀਆ ਸੇਵਕ ਮਾਈਐ। ਅਤੇ ਜੇ ਇੱਥੇ ਸੇਵਾ ਕਰ ਜਾਏਗਾ ਨਾ ਤਾਂ ਦਰਗਾਹ ਬੈਸਣ ਪਾਈਐ, ਰੱਬ ਦੀ ਦਰਗਾਹ ਵਿੱਚ ਬਹਿਣ ਨੂੰ ਥਾਂ ਮਿਲੇਗੀ। ਅਤੇ ਗੁਰਮੁਖੋ ਦਰਗਾਹ ਦੇ ਵਿੱਚ ਕਈਆਂ ਦੇ ਚਿਹਰੇ ਡਰਾਵਣੇ ਬਣ ਜਾਂਦੇ ਨੇ, ਕਈਆਂ ਦੇ ਚਿਹਰੇ ਲਾਲ ਸੁਰਖ ਹੋ ਜਾਂਦੇ ਨੇ, ਕਈਆਂ ਦੀਆਂ ਅੱਖਾਂ ਖੁੱਲੀਆਂ ਨੇ ਅਤੇ ਰੱਬ ਦੇ ਦੀਦਾਰ ਪਾਉਂਦੇ ਨੇ, ਕਈਆਂ ਦੇ ਚਿਹਰੇ ਪੀਲੇ ਭੂਕ ਹੋ ਜਾਂਦੇ ਨੇ ਅਤੇ ਨੀਵੀਂ ਪਾ ਕੇ ਜਾਂਦੇ ਨੇ।